ਸਤਨਾਮ ਸ੍ਰੀ ਵਾਹਿਗੁਰੂ ਤੈਂਦੀ ਬੰਦਿਸ਼ ਮੈਂ ਕੋਇ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜਹਿ ਮਿਲ ਕੰਤ ਪਛਾਣਾ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਵਡਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉ ਆਇਆ ਤਨ ਭਾਗ ਜਿਤਨੇ ਕਦਮ ਚੱਲ ਕੇ ਆਏ ਕੁਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਨਾਂ ਦੇ ਨਾਲ ਕਰੀਏ ਮਨ ਬਿਰਤੀ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਨੇ ਇਸ ਸ੍ਰਿਸ਼ਟੀ ਤੇ ਜਿੰਨੇ ਵੀ ਮਨੁੱਖ ਪੈਦਾ ਕੀਤੇ ਹਨ ਸਭ ਦੀ ਜੀਵਨ ਸ਼ੈਲੀ ਜਿਉਣ ਦਾ ਢੰਗ ਆਪਣਾ ਆਪਣਾ ਹੈ। ਆਪਣੇ ਆਪਣੇ ਅੰਦਾਜ਼ ਦੇ ਨਾਲ ਆਪੋ ਆਪਣੀ ਸੋਚ ਵਿਚਾਰ ਦੇ ਨਾਲ ਉਹ ਆਪਣਾ ਸੰਪੂਰਨ ਜੀਵਨ ਬਸਰ ਕਰ ਰਹੇ ਹਨ। ਕਈ ਐਸੇ ਹਨ ਕਿ ਸਮਾਂ ਮਿਲਣ ਤੇ ਨਾਮ ਸਿਮਰਨ ਭਜਨ ਬੰਦਗੀ ਵਿੱਚ ਆਪਣਾ ਸਮਾਂ ਗੁਜ਼ਾਰਨਾ ਠੀਕ ਸਮਝਦੇ ਨੇ। ਬਹੁਤੀਆਂ ਇੱਧਰ ਉੱਧਰ ਦੀਆਂ ਵਿਚਾਰਾਂ ਨਾ ਸੁਣਨੀਆਂ ਤੇ ਨਾ ਕਰਨੀਆਂ ਪਸੰਦ ਕਰਦੇ ਨੇ। ਦੇਖਿਆ ਗਿਆ ਹੈ ਕੰਮ ਕਾਰ ਕਰਦਿਆਂ ਵੀ ਉਹ ਸਤਿਗੁਰੂ ਦੀ ਬਾਣੀ ਸੁਣਦੇ ਹਨ, ਗੁਰੂ ਦਾ ਕੀਰਤਨ ਸੁਣਦੇ ਹਨ। ਜਿੰਨਾ ਕੋ ਆਪ ਹਿੰਮਤ ਹੁੰਦੀ ਹੈ ਆਪ ਕਰਦੇ ਨੇ ਫਿਰ ਸੁਣਦੇ ਨੇ। ਭਾਵੇਂ ਆਪਣੇ ਕੰਮ ਤੇ ਜਾਂਦੇ ਹੋਏ ਆਪਣੀ ਗੱਡੀ ਦੇ ਵਿੱਚ ਬੈਠੇ ਹਨ ਫਿਰ ਵੀ ਉਹ ਗੁਰੂ ਦੀ ਬਾਣੀ ਸੁਣਦੇ ਹਨ। ਉਹਨਾਂ ਦਾ ਖਿਆਲ ਹੈ ਕਿ ਜੋ ਸਮਾਂ ਬਾਣੀ ਸੁਣਨ ਵਿੱਚ ਬਤੀਤ ਹੋਵੇਗਾ, ਨਾਮ ਜਪਣ ਵਿੱਚ ਬਤੀਤ ਹੋਏਗਾ, ਦਰਗਾਹੇ ਲੇਖੇ ਪਵੇਗਾ ਗੁਰਮਤਿ ਆਖਦੀ। ਤੇ ਕੁਝ ਐਸੇ ਵੀ ਪ੍ਰੇਮੀ ਹਨ ਜਿਹੜੇ ਇੱਧਰ ਉੱਧਰ ਦੀਆਂ ਵਿਚਾਰਾਂ ਗੱਲਾਂ ਬਾਤਾਂ ਕਰਨ ਵਿੱਚ ਵੀ ਬੜਾ ਰਸ ਲੈਂਦੇ ਨੇ ਤੇ ਸੁਣਨ ਵਿੱਚ ਵੀ ਬੜਾ ਰਸ ਲੈਂਦੇ ਨੇ। ਸਾਰਾ ਸਾਰਾ ਦਿਨ ਆਪਣਾ ਵਹੀਕਲ ਚਲਾਉਂਦੇ ਰਹਿਣਗੇ, ਸਾਰਾ ਸਾਰਾ ਦਿਨ ਉਹਨਾਂ ਦਾ ਰੇਡੀਓ ਆਨ ਰਹੇਗਾ, ਇੱਧਰ ਉੱਧਰ ਦੀਆਂ ਗੱਲਾਂ ਸੁਣੀਆਂ ਤੇ ਕੁਝ ਇੱਧਰ ਉੱਧਰ ਦੀਆਂ ਦੂਸਰਿਆਂ ਨਾਲ ਕੀਤੀਆਂ, ਐਸੇ ਹੀ ਵਿਚਾਰਾਂ ਦੇ ਵਿੱਚ ਉਹ ਆਪਣਾ ਸਾਰਾ ਦਿਨ ਤੇ ਸਾਰੀ ਜ਼ਿੰਦਗੀ ਦਾ ਬਹੁਤ ਹਿੱਸਾ ਬਤੀਤ ਕਰਦੇ ਨੇ। ਪਰ ਜੇ ਗੁਰਮਤਿ ਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਵਿਚਾਰੀਏ ਤੇ ਠੀਕ ਉਹੀ ਲੱਗੇਗਾ ਜੋ ਸਮਾਂ ਅਸੀਂ ਗੁਰਮਤਿ ਗੁਰਬਾਣੀ ਸੁਣਦੇ ਜਾਂ ਆਪ ਕਰਦੇ ਹਾਂ। ਦੂਸਰੀਆਂ ਵਿਚਾਰਾਂ ਦੇ ਵਿੱਚੋਂ ਨਾ ਸਾਨੂੰ ਕੁਝ ਮਿਲਦਾ ਹੈ, ਸਗੋਂ ਕਿ ਵਾਧੇ ਦੀ ਸਾਡੇ ਕੋਲ ਟੈਨਸ਼ਨ ਪਰੇਸ਼ਾਨੀ ਪ੍ਰਾਪਤ ਹੋ ਜਾਂਦੀ ਹੈ। ਦਿਮਾਗ ਦੇ ਅੰਦਰ ਆਲਰੇਡੀ ਬਹੁਤ ਕੁਝ ਹੈ ਜਿਹਨੂੰ ਕਿ ਅਸੀਂ ਨਾਮ ਸਿਮਰਨ ਭਜਨ ਬੰਦਗੀ ਗੁਰਮਤਿ ਵਿਚਾਰਾਂ ਦੇ ਨਾਲ ਬਾਹਰ ਕੱਢਦੇ ਹਾਂ, ਜੋ ਕਿ ਸਾਡੇ ਜੀਵਨ ਨੂੰ ਖਰਾਬ ਕਰਦਾ ਹੈ। ਪਰ ਜਦੋਂ ਇਹੋ ਜਿਹੀਆਂ ਵਾਧੇ ਦੀਆਂ ਵਿਚਾਰਾਂ ਅਸੀਂ ਸੁਣਦੇ ਹਾਂ, ਸਾਡਾ ਮਨ ਹੋਰ ਅਪਸੈਟ ਹੋ ਜਾਂਦਾ ਹੈ। ਕਈ ਵਾਰ ਅਸੀਂ ਨਾਮ ਸਿਮਰਨ ਭਜਨ ਬੰਦਗੀ ਕਰਨ ਤੋਂ ਵੀ ਕਤਰਾਉਣ ਲੱਗ ਪੈਂਦੇ ਹਾਂ। ਸੋ ਐਸੇ ਲੋਕਾਂ ਦਾ ਜੀਵਨ ਐਸਾ ਹੀ ਹੁੰਦਾ ਹੈ ਕਿ ਸਾਰਾ ਜੀਵਨ ਉਹ ਵਿਚਾਰ ਹੀ ਕਰਦੇ ਰਹਿੰਦੇ ਨੇ ਕਿ ਆਹ ਕੁਝ ਕੀ ਹੈ, ਕਿਸੇ ਦੀ ਕੋਈ ਗੱਲ ਤੇ ਕਿਸੇ ਦੀ ਕੋਈ ਗੱਲ ਹੁੰਦੀ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਰਮਾਤਮਾ ਦੀ ਜੋ ਰਚਨਾ ਰਚੀ ਕੁਦਰਤ ਹੈ, ਇਸ ਦਾ ਪਾਰਾਵਾਰ ਅੰਤ ਕਿਸੇ ਕੋ ਨਹੀਂ ਲਿਆ ਜਾ ਸਕਦਾ। ਜਿਸ ਚੀਜ਼ ਦਾ ਅਸੀਂ ਅੰਤ ਨਹੀਂ ਪਾ ਸਕਦੇ, ਉਸ ਦੇ ਬਾਰੇ ਵਿੱਚ ਅਸੀਂ ਬੈਠੇ ਬੈਠੇ ਇੱਧਰ ਉੱਧਰ ਦੀਆਂ ਵਿਚਾਰਾਂ ਵਿੱਚ ਲੱਗੇ ਰਹੀਏ ਤੇ ਕੀ ਫਾਇਦਾ। ਬੰਦਾ ਤੇ ਆਪਣੇ ਬਾਰੇ ਹੀ ਕੁਝ ਸੋਚ ਲਏ ਤੇ ਇੰਨਾ ਹੀ ਬਹੁਤ ਹੈ। ਕਥਾ ਵਿੱਚ ਕਈ ਵਾਰ ਆਖਦਾ ਹੁੰਦਾ ਕਿ ਅਲਬਰਟ ਆਇਨਸਟੀਨ ਦੇ ਅੰਤਮ ਸਮੇਂ ਦੇ ਜੋ ਬਚਨ ਨੇ, ਬੋਲ ਨੇ, ਉਹ ਕਿਸੇ ਨੇ ਲਿਖੇ ਨੇ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਪ ਅਗਲਾ ਜਨਮ ਵੀ ਐਸਾ ਚਾਹੋਗੇ ਦੁਨੀਆਂ ਦੇ ਇੰਨੇ ਵੱਡੇ ਸਾਇੰਸਦਾਨ ਨੂੰ, ਤੇ ਉਸਦਾ ਜਵਾਬ ਸੀ ਨਹੀਂ। ਆਖਿਆ ਕਿਉਂ? ਆਖਿਆ ਸੀ, ਸਾਰੀ ਜ਼ਿੰਦਗੀ ਮੈਂ ਕੁਦਰਤ ਦੀ ਖੋਜ ਕਰਦਾ ਰਿਹਾ, ਪਰਮਾਣੂ ਦੀ ਖੋਜ ਕੀਤੀ, ਪਰ ਆਪਣੀ ਖੋਜ ਤੋਂ ਬਿਲਕੁਲ ਸੱਖਣਾ ਰਹਿ ਗਿਆ। ਆਪਣੇ ਬਾਰੇ ਮੈਂ ਜਾਣਿਆ ਹੀ ਨਾ, ਖੋਜਿਆ ਹੀ ਨਾ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਇਆ ਸੀ। ਆਖੋ ਸਤਨਾਮ। ਬਾਣੀ ਦਾ ਇੱਕ ਬਚਨ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਸੁਭਾਅ ਹੈ ਆਪਾਂ ਦੁਨੀਆਂ ਬਾਰੇ ਸੋਚਦੇ ਹਾਂ, ਪਰ ਬਾਣੀ ਆਖਦੀ ਇਹ ਬੰਦੇ ਦੁਨੀਆਂ ਬਾਰੇ ਸੋਚਿਆ ਤੈਨੂੰ ਕੀ ਮਿਲ ਜਾਏਗਾ। ਆਪਣੇ ਬਾਰੇ ਸੋਚ, ਆਪਣੇ ਬਾਰੇ ਸੋਚੇਗਾ ਤੇ ਕੁਝ ਤੈਨੂੰ ਪ੍ਰਾਪਤ ਹੋਏਗਾ। ਕੁਦਰਤ ਦੀ ਵਿਚਾਰ ਚੱਲ ਰਹੀ ਹੈ ਇਹਨਾਂ ਚਾਰ ਪੌੜੀਆਂ ਦੇ ਅੰਦਰ। ਨਿਧ ਆਸਣ ਵਾਲੇ ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਨੂੰ ਵਸਾ ਲਿਆ, ਉਹਨਾਂ ਦੇ ਸੋਚ ਵਿਚਾਰ ਜੀਵਨ ਦੀ ਚਰਿਆ ਕੈਸੀ ਹੈ, ਉਹਨਾਂ ਦੇ ਇਹ ਬਚਨ ਨੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਰਮਾਤਮਾ ਜੋ ਕੁਝ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ, ਜੋ ਕਾਰ ਤੈਨੂੰ ਚੰਗੀ ਭਾਉਂਦੀ ਹੈ ਲੱਗਦੀ ਹੈ ਉਹੀ ਕਾਰ ਭਾਵ ਕੰਮ ਚੰਗਾ ਹੈ। ਮੇਰੀ ਮਰਜ਼ੀ ਹੀ ਕੀ ਹੈ? ਉਸ ਪਰਮਾਤਮਾ ਦੇ ਇੱਕ ਬੋਲ ਤੋਂ ਸੰਸਾਰ ਦਾ ਪਸਾਰਾ ਹੋ ਗਿਆ। ਹੁਣ ਸਤਿਗੁਰੂ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ 17ਵੀਂ ਪੌੜੀ ਦੇ ਅੰਦਰ ਕੁਝ ਇਸ ਪ੍ਰਕਾਰ ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਕਹਿੰਦੇ ਨੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਸੰਸਾਰ ਦੇ ਅੰਦਰ ਜਪਣ ਵਾਲੇ ਵੀ ਅਸੰਖ ਨੇ। ਅਸੰਖ ਤੋਂ ਭਾਵ ਹੁੰਦਾ ਹੈ ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾ ਸਕੇ ਕਿ ਕਿੰਨੇ ਕੋ ਨੇ ਜਪਣ ਵਾਲੇ, ਕਿੰਨੇ ਕੋ ਨੇ। ਅਸੰਖ ਜਪ ਅਸੰਖ ਭਾਵ, ਭਾਵਨਾ ਵਾਲੇ ਵੀ ਅਸੰਖ ਨੇ, ਬੇਗਿਣਤ ਨੇ, ਨਹੀਂ ਗਿਣੇ ਜਾ ਸਕਦੇ। ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਹੀ ਉਹ ਨੇ ਗਿਣਤੀ ਤੋਂ ਪਰੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਪੂਜਾ ਕਰ ਰਹੇ ਨੇ, ਉਸ ਦੀ ਬੰਦਗੀ ਕਰ ਰਹੇ ਨੇ। ਪੂਜਣ ਦਾ ਆਪਣਾ ਆਪਣਾ ਤਰੀਕਾ ਹੈ। ਅਸੰਖ ਲੋਕ ਉਹ ਨੇ ਜਿਹੜੇ ਤਪ ਤਾਓ ਭਾਵ ਕੇ ਤਪ ਕਰ ਰਹੇ ਨੇ। ਤਪ ਕਰਨਾ ਗੁਰਮਤ ਦੇ ਅੰਦਰ ਹੈ ਵੀ ਤੇ ਨਹੀਂ ਵੀ। ਜਿਸ ਪ੍ਰਕਾਰ ਜੋਗੀ ਜਨ ਤਪ ਕਰਦੇ ਸਨ, ਗੁਰਮਤ ਨੇ ਉਸ ਨੂੰ ਮਨਾ ਕੀਤਾ ਹੈ ਕਿ ਉਸ ਪ੍ਰਕਾਰ ਤਪ ਨਹੀਂ ਕਰਨਾ। ਹਠ ਯੋਗ ਆਖਿਆ ਜਾਂਦਾ ਹੈ ਕਿ ਗੁਰਮਤ ਮੰਨਦੀ ਨਹੀਂ, ਪਰ ਇਹ ਵੀ ਬਚਨ ਮਿਲਦੇ ਨੇ ਕਿ ਜਦੋਂ ਆਰੰਭ ਕਰੀਦਾ ਹੈ ਕਾਰਜ, ਰੱਬ ਦੇ ਰਾਹ ਤੇ ਚੱਲੀਦਾ ਹੈ, ਮਨ ਨੂੰ ਰੋਕਣ ਵਾਸਤੇ ਥੋੜਾ ਹਠ ਕਰਨਾ ਪੈਂਦਾ ਹੈ। ਹਠ ਕੀਤੇ ਤੋਂ ਬਿਨਾਂ ਗੱਲ ਬਣਦੀ ਨਹੀਂ। ਕਰਦਿਆਂ ਕਰਦਿਆਂ ਫਿਰ ਜਦੋਂ ਮਨ ਆਪਣੇ ਆਪ ਚੱਲ ਪੈਂਦਾ ਹੈ, ਫਿਰ ਹਠ ਦੀ ਲੋੜ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਕਹਿੰਦੇ ਨੇ ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਹੀ ਪੂਜਣ ਵਾਲੇ ਨੇ ਤੇ ਬੇਗਿਣਤ ਹੀ ਉਹ ਨੇ ਜਿਹੜੇ ਤਪ ਤਾਓ ਤਪ ਤਾਪ ਰਹੇ ਨੇ, ਤਪ ਕਰ ਰਹੇ ਨੇ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਹੀ ਉਹ ਨੇ ਜੋ ਗਿਆਨ ਦੇ ਗ੍ਰੰਥ ਹਨ ਉਹਨਾਂ ਦਾ ਪਾਠ ਕਰ ਰਹੇ ਨੇ, ਉਹਨਾਂ ਦਾ ਵਿਚਾਰ ਕਰ ਰਹੇ ਨੇ, ਉਹਨਾਂ ਤੋਂ ਗਿਆਨ ਇਕੱਠਾ ਕਰ ਰਹੇ ਨੇ ਕਿ ਮੇਰੇ ਕੋਲ ਗਿਆਨ ਬਹੁਤ ਹੋਵੇ। ਗਿਆਨ ਬਹੁਤ ਚੰਗਾ ਹੈ, ਬਹੁਤ ਚੰਗਾ ਹੈ, ਪਰ ਗਿਆਨ ਜਦੋਂ ਬੰਦੇ ਨੂੰ ਨਾਸਤਿਕਵਾਦ ਦੇ ਰਾਹ ਤੇ ਤੋਰਨ ਲੱਗ ਪਏ ਤੇ ਉਹ ਚੰਗਾ ਨਹੀਂ। ਆਖੋ ਸਤਨਾਮ। ਆਖਦਾ ਹੁੰਦਾ ਕਿ ਬੰਦਾ ਸੰਸਾਰ ਦੇ ਖੂਹ ਵਿੱਚ ਪਿਆ ਹੋਇਆ ਤੇ ਕਦੇ ਨਿਕਲ ਸਕਦਾ ਏ, ਪਰ ਜੋ ਗਿਆਨ ਦੇ ਖੂਹੇ ਵਿੱਚ ਡਿੱਗ ਪਿਆ ਏ ਉਹਨੂੰ ਕੱਢਣਾ ਬੜਾ ਮੁਸ਼ਕਲ ਹੈ। ਜਦੋਂ ਉਸ ਨੂੰ ਕੋਈ ਗੱਲ ਆਖੀ ਜਾਂਦੀ ਏ ਤੇ ਉਹ ਆਖਦਾ ਇਹ ਤੇ ਮੈਨੂੰ ਪਤਾ ਹੀ ਸੀ, ਇਹ ਤੇ ਮੈਨੂੰ ਪਹਿਲਾਂ ਹੀ ਪਤਾ ਸੀ, ਮੈਨੂੰ ਸਮਝਾਉਣ ਦੀ ਕੀ ਲੋੜ ਹੈ। ਤੇ ਪ੍ਰਾਰਥਨਾ ਕਥਾ ਸੁਣੀ ਹੋਵੇਗੀ ਕਿ ਸੁੱਤੇ ਨੂੰ ਜਗਾਉਣਾ ਸੌਖਾ ਹੈ ਤੇ ਜਿਹੜਾ ਜਾਗਦਾ ਸੁੱਤਾ ਪਿਆ ਏ ਉਹਨੂੰ ਜਗਾਉਣਾ ਬਹੁਤ ਔਖਾ ਏ। ਆਖੋ ਸਤਨਾਮ। ਉਹ ਤੇ ਆਖੀ ਜਾਂਦਾ ਹੈ ਕਿ ਮੈਂ ਜਾਗਦਾ ਵਾਂ, ਮੈਂ ਜਾਗਦਾ ਵਾਂ। ਜਿਹੜਾ ਜਾਗਦਾ ਏ, ਜਾਗਦਾ ਸੁੱਤਾ ਪਿਆ ਉਹਨੂੰ ਤੁਸੀਂ ਕਿਵੇਂ ਜਗਾਓਗੇ? ਉਹ ਤੇ ਕਹਿ ਰਿਹਾ ਉੱਠਿਆ ਹੋਇਆ, ਜਿਹੜਾ ਸੁੱਤਾ ਏ ਉਹਨੂੰ ਤੇ ਉਠਾ ਦੋਗੇ, ਉੱਠ ਖੜ ਗਈ, ਟਾਈਮ ਹੋ ਗਿਆ। ਸੋ ਐਸੇ ਲੋਕ ਨੇ ਜੋ ਗਿਆਨ ਨੂੰ ਇਸ ਪ੍ਰਕਾਰ ਇਕੱਠਾ ਕਰ ਰਹੇ ਨੇ ਕਿ ਸਾਡੇ ਕੋਲ ਗਿਆਨ ਬਹੁਤ ਹੋਵੇ। ਅਸੰਖ ਗ੍ਰੰਥ, ਗ੍ਰੰਥ ਵੀ ਬਥੇਰੇ ਨੇ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ। ਅਸੰਖ ਹੀ ਲੋਕ ਉਹ ਨੇ ਜਿਹੜੇ ਯੋਗ ਸਾਧਨਾ ਕਰਦੇ ਨੇ। ਯੋਗ ਦੇ ਕਈ ਕਈ ਤਰੀਕੇ ਹਨ, ਉਹਨਾਂ ਅਨੁਸਾਰ ਉਹ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ। ਕਈਆਂ ਨੇ ਇਹ ਗੱਲ ਕੀਤੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵੀ ਚਰਚਾ ਹੋਈ ਕਿ ਜੇ ਪਰਮਾਤਮਾ ਨਾਲ ਜੁੜਨਾ ਹੈ ਤੇ ਨਸ਼ੇ ਦੀ ਵਰਤੋਂ ਕਰੋ। ਨਸ਼ੇ ਨਾਲ ਪਰਮਾਤਮਾ ਨਾਲ ਜੁੜਿਆ ਬੜਾ ਜਾਂਦਾ ਹੈ, ਸਮਾਧੀ ਬੜੀ ਲੱਗਦੀ। ਕਈ ਲੋਕ ਹੁਣ ਵੀ ਕਹਿੰਦੇ ਨੇ ਕਿ ਇਸ ਪ੍ਰਕਾਰ ਨਾਮ ਜਪਣ ਚ ਆਨੰਦ ਬੜਾ ਆਉਂਦਾ ਹੈ, ਸਰੂਰ ਬੜਾ ਆਉਂਦਾ ਹੈ। ਫੀਮ ਖਾਧੀ ਹੋਵੇ ਤੇ ਨਾਮ, ਜਿੱਥੇ ਬੰਦਾ ਇੱਕ ਪਾਠ ਕਰਕੇ ਥੱਕਦਾ ਹੈ ਨੀ, ਥੱਕ ਜਾਂਦਾ ਹੈ, ਉੱਥੇ ਕਈ ਕਈ ਪਾਠ ਕਰ ਲੈਂਦਾ ਹੈ। ਪਰ ਗੁਰਮਤ ਨੇ ਇਸ ਪ੍ਰਕਾਰ ਸਭ ਕੁਝ ਕਰਨ ਤੋਂ ਵਰਜਿਆ ਹੈ, ਕਿਉਂਕਿ ਇੱਕ ਗੱਲ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਦੇਖ ਲਿਓ ਕਿ ਜਦ ਨਸ਼ਾ ਖਤਮ ਹੁੰਦਾ ਹੈ ਤੇ ਜੋ ਚੀਜ਼ ਜਿੰਨੀ ਆਪਾਂ ਰੋਕੀ ਹੁੰਦੀ ਏ ਉਨੀ ਉਹ ਤੇਜ਼ ਰਫਤਾਰ ਵਿੱਚ ਫਿਰ ਦੌੜਦੀ ਏ। ਸੋਚਦਾ ਏ ਬੰਦਾ ਕਿ ਨਸ਼ਾ ਕਰਕੇ ਮੈਂ ਪਰੇਸ਼ਾਨੀਆਂ ਤੋਂ, ਟੈਨਸ਼ਨ ਤੋਂ ਥੋੜੀ ਮੁਕਤੀ ਪਾ ਲਵਾਂਗਾ, ਪਰ ਜਦਾਂ ਨਸ਼ਾ ਉਤਰੇਗਾ ਫਿਰ ਜਿੰਨਾ ਪਹਿਲਾਂ ਜਿੰਨੀ ਟੈਨਸ਼ਨ ਸੀ, ਪਰੇਸ਼ਾਨੀ ਸੀ, ਉਪਰਾਮ ਸੀ, ਉਹਦੇ ਨਾਲੋਂ ਕਿਤੇ ਜ਼ਿਆਦਾ ਹੋ ਜਾਵੇਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੇਅੰਤ ਹੀ ਉਹ ਲੋਕ ਨੇ ਜਿਹੜੇ ਰੱਬ ਨਾਲ ਕਈ ਤਰੀਕਿਆਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੰਖ ਜੋਗ ਮਨ ਰਹਾ ਹੈ ਉਦਾਸ, ਕਈ ਐਸੇ ਨੇ ਜੋ ਕਹਿੰਦੇ ਸੰਸਾਰ ਅੰਦਰ ਉਦਾਸੀਨ ਹੋ ਜਾਓ, ਉਹ ਸੰਸਾਰ ਨੂੰ ਬੈਰਾਗ ਦੀ ਨਿਗਾਹ ਨਾਲ ਦੇਖਦੇ ਨੇ, ਸੰਸਾਰ ਤੇ ਕੁਝ ਵੀ ਨਹੀਂ, ਬਾਬਾ ਬਿਖ ਦੇਖਿਆ ਸੰਸਾਰ, ਸੰਸਾਰ ਤੇ ਕੁਝ ਵੀ ਨਹੀਂ, ਸਭ ਕੁਝ ਐਵੇਂ ਹੀ ਹੈ। ਇਹ ਸੰਸਾਰ ਦੀ ਰਚਨਾ ਐਸੀ ਹੈ ਕਿ ਜਿੱਥੇ ਕੁਝ ਵੀ ਪਾਉਣ ਨੂੰ ਨਹੀਂ। ਸੰਸਾਰ ਅੰਦਰ ਰਹਿੰਦਿਆਂ ਉਹ ਸਦਾ ਉਦਾਸ ਹੀ ਰਹਿੰਦੇ ਨੇ, ਉਦਾਸ ਹੀ, ਕਦੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਮੁਸਕਾਨ ਦੀ ਗੱਲ ਹੀ ਨਹੀਂ। ਅਸੰਖ ਜੋਗ ਮਨ ਰਹੇ ਉਦਾਸ ਐਸੇ ਵੀ ਨਹੀਂ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਹੀ ਰੱਬ ਦੇ ਪਿਆਰੇ ਭਗਤ ਨੇ ਜੋ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦੇ ਨੇ, ਪਰਮਾਤਮਾ ਦੇ ਗੁਣਾਂ ਦਾ ਗਿਆਨ ਔਰ ਗਿਆਨ ਦੀ ਵਿਚਾਰ ਕਰਕੇ ਆਪ ਜੁੜੇ ਔਰ ਦੂਸਰਿਆਂ ਨੂੰ ਪਰਮਾਤਮਾ ਦੇ, ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ, ਉਸ ਦੇ ਧਿਆਨ ਨਾਲ ਜੋੜਦੇ ਨੇ। ਇੱਕ ਵਾਰ ਆਖੋ ਜੀ ਸਤਨਾਮ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਬੇਅੰਤ ਉਹ ਲੋਕ ਨੇ ਜਿਹੜੇ ਸਤੀ ਨੇ, ਸਤਵਾਦੀ ਨੇ, ਸਤ ਦੇ ਮਾਰਗ ਤੇ ਚੱਲਣ ਵਾਲੇ ਨੇ, ਧਰਮੀ ਪੁਰਸ਼ ਨੇ। ਦਾਨ ਦੇਣਾ ਹੈ, ਲੋੜਵੰਦ ਦੀ ਮਦਦ ਕਰਨੀ ਹੈ, ਐਸੇ ਬੇਅੰਤ ਉੱਤਮ ਵਿਚਾਰ ਉਹਨਾਂ ਦੇ ਅੰਦਰ ਨੇ। ਸਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ, ਧੀਰਜ ਹੈ, ਐਸੇ ਉਹਨਾਂ ਦੇ ਅੰਦਰ ਬੇਅੰਤ ਗੁਣ ਭਰਪੂਰ ਨੇ, ਐਸੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਨੇ। ਅਸੰਖ ਦਾਤਾਰ, ਬੇਅੰਤ ਦਾਤਾਂ ਦੇਣ ਵਾਲੇ ਦੇ ਰਹੇ ਨੇ। ਉਹ ਦਾਤ ਦੇ ਕੇ ਕਿਸੇ ਨੂੰ ਦੇ ਕੇ ਪ੍ਰਸੰਨ ਹੁੰਦੇ ਨੇ। ਕਈ ਲੋਕ ਐਸੇ ਨੇ ਉਹ ਕਿਸੇ ਨੂੰ ਕਿਸੇ ਤੋਂ ਕੋਲੋਂ ਕੁਝ ਖੋਹ ਕੇ, ਕਿਸੇ ਕੋਲੋਂ ਕੁਝ ਲੈ ਕੇ ਹੀ ਖੁਸ਼ ਹੁੰਦੇ ਨੇ। ਦੇਣਾ ਉਹਨਾਂ ਦੇ ਜਿਵੇਂ ਕਰਮਾਂ 'ਚ ਹੀ ਨਹੀਂ ਲਿਖਿਆ ਹੁੰਦਾ। ਐਸੇ ਬੰਦੇ ਨੂੰ ਆਖਿਆ ਜਾਂਦਾ ਇਹ ਤੇ ਜਨਮਾਂ ਜਨਮਾਂ ਦਾ ਭੁੱਖਾ ਹੈ, ਰੱਜਦਾ ਹੀ ਨਹੀਂ। ਇੰਨਾ ਕੁਝ ਮਿਲ ਗਿਆ ਅਜੇ ਵੀ ਕਹਿੰਦਾ ਹੋਰ ਮਿਲ ਜੇ, ਹੋਰ ਮਿਲ ਜੇ। ਪਰ ਕਈ ਐਸੇ ਨੇ ਜਿਨ੍ਹਾਂ ਕੋਲ ਬਹੁਤ ਥੋੜਾ ਹੁੰਦਾ ਹੈ, ਤੇ ਜੇ ਕੋਈ ਲੋੜਵੰਦ ਆ ਜਾਏ, ਦੇਖਣ ਕੇ ਕਿਸੇ ਨੂੰ ਲੋੜ ਹੈ ਤੇ ਉਹ ਵੀ ਦੇ ਦਿੰਦੇ ਨੇ। ਆਖੋ ਸਤਨਾਮ। ਐਸਾ ਹੀ ਜੀਵਨ ਭਾਈ ਸਿੰਘੇ ਦਾ ਬਾਬੇ ਲਹਿਣੇ ਨੇ ਖਡੂਰ ਦੇ ਅੰਦਰ ਤੱਕਿਆ ਸੀ ਕਿ ਥੋੜਾ ਜਿਹਾ ਆਟਾ ਲਿਆ ਕੇ ਉਹਦੇ ਨਾਲ ਪ੍ਰਸ਼ਾਦੇ ਚਾਰ ਤਿਆਰ ਕੀਤੇ ਨੇ, ਪਰਿਵਾਰ ਦੇ ਤਿੰਨ ਮੈਂਬਰ ਖਾਣ ਲੱਗੇ ਨੇ, ਮਹਾਤਮਾ ਆ ਗਏ ਨੇ ਤੇ ਉਹਨਾਂ ਨੂੰ ਇੱਕ ਪ੍ਰਸ਼ਾਦਾ ਦਿੱਤਾ ਹੈ, ਉਹਨਾਂ ਨੇ ਇੱਕ ਹੋਰ ਮੰਗ ਲਿਆ ਉਹ ਵੀ ਦੇ ਦਿੱਤਾ, ਇੱਕ ਹੋਰ ਮੰਗ ਲਿਆ ਉਹ ਵੀ ਦੇ ਦਿੱਤਾ। ਦੇਖਿਆ ਕਿ ਰੱਬ ਦੇ ਪਿਆਰੇ ਨੂੰ ਰਾਤ ਨੂੰ ਸਮੇਤ ਪਰਿਵਾਰ ਭੁੱਖੇ ਪੇਟ ਹੀ ਸੌਣਾ ਪੈ ਗਿਆ ਤੇ ਸਾਰਾ ਹੀ ਉਹਨਾਂ ਨੇ ਪ੍ਰਸ਼ਾਦਾ ਭੋਜਨ ਉਸ ਆਏ ਹੋਏ ਮਹਾਤਮਾ ਨੂੰ ਦੇ ਦਿੱਤਾ, ਭਾਵੇਂ ਕਿ ਇੱਕ ਸਿੱਖ ਦੀ ਪ੍ਰੀਖਿਆ ਸੀ। ਇਹ ਕੁਝ ਦੇਖ ਕੇ ਭਾਈ ਲਹਿਣਾ ਜੀ ਹੈਰਾਨ ਹੋ ਗਏ ਕਿ ਜਿਸ ਦਾਤੇ ਦਾ ਸਿੱਖ ਇੰਨਾ ਸਿਦਕੀ ਹੈ, ਇੰਨਾ ਸੰਤੋਖੀ ਹੈ, ਕਿਉਂਕਿ ਸੰਤੋਖ ਜੋ ਹੈ ਇਹ ਧਰਮ ਦਾ ਇੱਕ ਮੁੱਖ ਲੱਛਣ ਹੈ। ਜੇ ਇੰਨਾ ਸਿੱਖ ਸੰਤੋਖੀ ਹੋ ਸਕਦਾ ਹੈ ਤੇ ਦਾਤਾ ਕਿੰਨਾ ਕੁ ਬੇਅੰਤ ਹੋਵੇਗਾ। ਮੇਰਾ ਜੀਵਨ ਮੇਰੇ ਦਾਸ ਦਾਸਾਂ ਤੋਂ ਪਤਾ ਲੱਗਦਾ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ। ਅਸੰਖ ਹੀ ਸੂਰਮੇ ਨੇ ਜੋ ਆਪਣੇ ਮੂੰਹ ਤੇ ਲੋਹੇ ਦੀਆਂ ਚੋਟਾਂ ਖਾਂਦੇ ਨੇ, ਭਾਵ ਯੁੱਧ ਕਰਦੇ ਨੇ, ਅਗਲੇ ਦੇ ਵਾਰ ਸਹਿੰਦੇ ਨੇ, ਆਪਣੇ ਵਾਰ ਕਰਦੇ ਨੇ। ਸੂਰਮੇ ਵੀ ਬਹੁਤ ਨੇ, ਕੋਈ ਇਹ ਥੋੜਾ ਕਿਹਾ ਜਾ ਸਕਦਾ ਕਿ ਥੋੜੇ ਜਿਹੇ ਨੇ। ਅਸੰਖ ਮੌਨ ਲਿਵ ਲਾਏ ਤਾਰ, ਅਸੰਖ ਹੀ ਉਹ ਲੋਕ ਨੇ ਜਿਹੜੇ ਚੁੱਪ ਰਹਿਣਾ ਹੀ ਬੰਦਗੀ ਸਮਝਦੇ ਨੇ, ਮੌਨੀ ਹੋਏ ਬੈਠੇ ਨੇ। ਅਸੰਖ ਹੀ ਉਹ ਨੇ ਜੋ ਧਿਆਨ ਸਮਾਧੀਆਂ ਲਾਈ ਬੈਠੇ ਨੇ, ਲਿਵ ਤਾਰ ਉਸ ਨੂੰ ਹੀ ਸਭ ਕੁਝ ਮੰਨਦੇ ਨੇ। ਕੁਦਰਤ ਕਵਣ ਕਹਾ ਵਿਚਾਰੈ, ਪਰਮਾਤਮਾ ਤੇਰੀ ਕੁਦਰਤ ਦਾ ਮੈਂ ਕੀ ਵਿਚਾਰ ਕਰ ਲਵਾਂ। ਕੌਣ ਕੋਈ ਵਿਚਾਰ ਕਰ ਲਵੇਗਾ ਕਿ ਤੇਰੀ ਕੁਦਰਤ ਬੇਅੰਤ ਹੈ। ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੇ ਵਿੱਚ ਤੇ ਇੰਨੀ ਵੀ ਹਿੰਮਤ ਨਹੀਂ ਕਿ ਮੈਂ ਤੇਰੇ ਤੋਂ ਇੱਕ ਵਾਰ ਇੱਕ ਜੀਵਨ ਵੀ ਕੁਰਬਾਨ ਚਲਾ ਜਾਵਾਂ, ਕਿਉਂਕਿ ਤੂੰ ਤੇ ਬਹੁਤ ਕੁਝ ਹੈ। ਬਸ ਇਹੀ ਬੇਨਤੀ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਭਾਉਂਦਾ ਹੈ, ਜੋ ਤੇਰੇ ਹੁਕਮ ਨਾਲ ਕਾਰ ਚੱਲ ਰਹੀ ਏ, ਕਾਰ ਹੋ ਰਹੀ ਏ, ਕੰਮ ਹੋ ਰਿਹਾ ਏ, ਸੰਸਾਰ ਦੇ ਕਾਰਜ ਹੋ ਰਹੇ ਨੇ, ਸਭ ਭਲੇ ਹੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਐ ਮੇਰੇ ਮਾਲਕ ਨਿਰੰਕਾਰ, ਤੂੰ ਸਦਾ ਸਲਾਮਤ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਦਾ ਤੋਂ ਤੂੰ ਸੱਚ, ਜੁਗਾਂ ਤੋਂ ਤੂੰ ਸੱਚ ਹੈ, ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਸੱਚ ਹੋਵੇਗਾ। ਜੋ ਅੱਜ ਅਸੀਂ ਹੈ ਹੋ ਸਕਦਾ ਕੱਲ ਨੂੰ ਨਾ ਹੋਈ, ਕਿੰਨੇ ਹੋਣਗੇ ਕਿੰਨੇ ਨਹੀਂ ਹੋਣਗੇ। ਇਸੇ ਕਰਕੇ ਸੰਸਾਰ ਨੂੰ ਸੱਚ ਨਹੀਂ ਕਿਹਾ, ਪਰ ਪਰਮਾਤਮਾ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਅੱਜ ਤੋਂ 100 ਸਾਲ ਪਹਿਲਾਂ ਕੋਈ ਹੋਰ ਪਰਮਾਤਮਾ ਸੀ, ਫਿਰ ਇਲੈਕਸ਼ਨ ਹੋਈ ਸੀ, ਫਿਰ ਨਵਾਂ ਪਰਮਾਤਮਾ ਚੁਣਿਆ ਗਿਆ ਸੀ। ਐਸਾ ਨਹੀਂ। ਗੁਰਦੇਵ ਕਹਿੰਦੇ ਨੇ ਸਦਾ ਤੋਂ ਹੈ ਤੇ ਸਦਾ ਤੋਂ ਰਹੇਗਾ, ਤੂੰ ਸਦਾ ਸਲਾਮਤ ਨਿਰੰਕਾਰ। 18ਵੀਂ ਪੌੜੀ ਅੰਦਰ ਗੁਰੂ ਜੀ ਹੁਣ ਬਖਸ਼ਿਸ਼ ਕਰਦੇ ਨੇ। ਪਹਿਲਾਂ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਸੰਸਾਰ ਅੰਦਰ ਚੰਗੇ ਕੰਮ ਕਰ ਰਹੇ ਨੇ, ਭਲੇ ਕੰਮ ਕਰ ਰਹੇ ਨੇ, ਪਰ ਕਿਹਾ ਤਾਂ ਨਹੀਂ ਜਾ ਸਕਦਾ ਕਿ ਸੰਸਾਰ ਅੰਦਰ ਸਾਰੇ ਚੰਗੇ। ਕਿਸੇ ਧਰਮ ਅੰਦਰ ਵੀ ਸਾਰੇ ਚੰਗੇ ਨਹੀਂ ਹੋ ਸਕਦੇ। ਜੇ ਆਪਾਂ ਕਹਿ ਦਈਏ ਸਾਰੇ ਹਿੰਦੂ ਮਾੜੇ ਨੇ, ਜਾਂ ਸਾਰੇ ਕ੍ਰਿਸਚਨ ਮਾੜੇ ਨੇ, ਜਾਂ ਸਾਰੇ ਮੁਸਲਿਮ ਮਾੜੇ ਨੇ, ਹਰ ਧਰਮ ਅੰਦਰ ਚੰਗੇ ਵੀ ਨੇ ਤੇ ਮਾੜੇ ਵੀ ਨੇ। ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਸਿੱਖ ਹੀ ਚੰਗੇ ਨੇ, ਇਹਨਾਂ ਦੇ ਅੰਦਰ ਵੀ ਬਹੁਤ ਹੋਣਗੇ ਜੋ ਠੱਗੀਆਂ ਵੀ ਕਰਦੇ ਹੋਣਗੇ, ਚੋਰੀਆਂ ਚਕਾਰੀਆਂ ਵੀ ਕਰਦੇ ਹੋਣਗੇ, ਬੇਈਮਾਨੀ ਵੀ ਕਰਦੇ ਹੋਣਗੇ, ਹਰਾਮਖੋਰੀ ਵੀ ਕਰਦੇ ਹੋਣਗੇ। ਸਾਰੇ ਤੇ ਕਿਸੇ ਵੀ ਧਰਮ ਅੰਦਰ, ਕਿਸੇ ਵੀ ਦੇਸ਼ ਅੰਦਰ, ਕਿਸੇ ਵੀ ਪਰਿਵਾਰ ਅੰਦਰ, ਕਿਸੇ ਵੀ ਕੌਮ ਅੰਦਰ, ਕਿਸੇ ਵੀ ਜਾਤ ਅੰਦਰ ਨਾ ਚੰਗੇ ਨੇ ਨਾ ਮਾੜੇ ਨੇ, ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ 18ਵੀਂ ਪੌੜੀ ਅੰਦਰ ਬਖਸ਼ਿਸ਼ ਕਰਦੇ ਨੇ ਸੰਸਾਰ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਕੰਮ ਕੋਈ ਵੀ ਮਨੁੱਖਾਂ ਵਾਲਾ ਨਹੀਂ, ਚੰਗਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ। ਅਸੰਖ ਹੀ ਉਹ ਮੂਰਖ ਲੋਕ ਨੇ ਜੋ ਅੰਧੇ ਅੰਧਕੋਰ ਤੋਂ ਭਾਵ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਵਿਚਰਦੇ ਨੇ। ਉਹਨਾਂ ਨੂੰ ਕੋਈ ਨਾ ਸਮਝ ਹੈ, ਬਸ ਜੋ ਕੁਝ ਆਇਆ ਉਹ ਬੋਲੀ ਗਏ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ। ਕਹਿੰਦੇ ਉਹ ਮੂਰਖਾਂ ਦਾ ਵੀ ਵੱਡਾ ਮੂਰਖ ਹੈ, ਜਿਹਨੂੰ ਅਸੀਂ ਕਹਿ ਦਿੰਦੇ ਮਹਾਂਮੂਰਖ, ਉਹ ਮੂਰਖਾਂ ਦਾ ਵੀ ਮਹਾਂਮੂਰਖ ਹੈ। ਬੰਦਿਆਂ ਵਿੱਚੋਂ ਕੋਈ ਬੜੀ ਉੱਚੀ ਸਟੇਜ ਤੇ ਮਨੁੱਖਾਂ ਚੋਂ ਚਲਾ ਜਾਏ ਤੇ ਆਪਾਂ ਕਹਿੰਦੇ ਮਹਾਂਪੁਰਖ, ਪੂਜਣ ਯੋਗ ਹੋ ਗਿਆ। ਤੇ ਮੂਰਖਾਂ ਦਾ ਕੋਈ ਮੁਖੀਆ ਬਣ ਜੇ ਤੇ ਉਹਨੂੰ ਫਿਰ ਆਪਾਂ ਕਹਿੰਦੇ ਹਾਂ ਮਹਾਂਮੂਰਖ। ਜਿਹੜਾ ਪਰਮਾਤਮਾ ਦੀ ਹੋਂਦ ਨੂੰ ਹੀ ਨਹੀਂ ਮੰਨਦਾ ਉਹ ਮਹਾਂਮੂਰਖ। ਆਖੋ ਸਤਨਾਮ। ਐਸੇ ਐਸੇ ਵਿਚਾਰ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ। ਕਹਿੰਦੇ ਮੂਰਖ ਦੇ ਨਾਲ ਜਾਂ ਤੇ ਤਾਂ ਤਾਲਮੇਲ ਬੈਠਦਾ ਜਿਹਦੇ ਮੂੰਹ ਤੇ ਪੈ ਜਾਵੇ, ਤੇ ਮੂਰਖ ਦੇ ਨਾਲ ਇਸ ਤਰ੍ਹਾਂ ਤਾਲਮੇਲ ਬੈਠੇਗਾ ਜੇ ਨਹੀਂ ਬਿਠਾਉਣਾ ਚਾਹੁੰਦੇ ਤੇ ਫਿਰ ਇਹ ਤੋਂ ਕਿਨਾਰਾ ਕਰ ਜਾ। ਮੂਰਖ ਗੰਢ ਪਵੈ ਮੋਹ ਮਾਰ। ਜੇ ਆਪਾਂ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਗੱਲ ਨਹੀਂ ਬਣਨੀ, ਗੜਬੜ ਹੋ ਜਾਏਗੀ, ਲੜਾਈ ਹੋ ਜਾਏਗੀ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੂਰਖ ਹੈ ਨਾਲ ਨਾ ਲੁਚੀ। ਮੂਰਖ ਦੇ ਨਾਲ ਕਿਸੇ ਤਰ੍ਹਾਂ ਦੀ ਵਿਚਾਰ ਹੀ ਨਾ ਕਰੋ, ਕਿਨਾਰਾ ਹੀ ਕਰ ਜਾਓ ਤੇ ਠੀਕ ਹੈ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ। ਚੋਰੀ ਕਰਨ ਵਾਲੇ ਵੀ ਬੇਅੰਤ ਨੇ, ਕੋਈ ਥੋੜੇ ਨਹੀਂ, ਤੇ ਹਰਾਮਖੋਰੀ ਕਰਨ ਵਾਲੇ ਵੀ ਬਥੇਰੇ ਨੇ, ਥੋੜੇ ਨਹੀਂ। ਇਹ ਨਹੀਂ ਕਿਹਾ ਜਾ ਸਕਦਾ ਕਿ ਥੋੜੇ ਨੇ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਐਸੇ ਨੇ ਜਿਹੜੇ ਜਬਰਦਸਤੀ ਹੁਕਮ ਮਨਾਉਂਦੇ, ਜਬਰਦਸਤੀ ਹੁਕਮ ਮਨਾਉਂਦੇ ਨੇ, ਮੰਨ ਲਓ ਨਹੀਂ ਮੰਨੋਗੇ ਤੇ ਗੱਲ ਨਹੀਂ ਬਣੇ। ਉਹ ਹੁਕਮ ਹੀ ਕਰਦੇ ਰਹਿੰਦੇ ਨੇ ਸਾਰੀ ਜ਼ਿੰਦਗੀ। ਜਿਹੜਾ ਉਹਨਾਂ ਦਾ ਹੁਕਮ ਨਹੀਂ ਮੰਨਦਾ ਸਜ਼ਾ ਦਾ ਪਾਤਰ ਬਣਦਾ ਹੈ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਡ ਹੱਤਿਆ ਕਮਾਏ। ਅਸੰਖ ਐਸੇ ਲੋਕ ਨੇ ਜਿਹੜੇ ਗੱਲ ਵੱਢ ਕੇ ਹੱਤਿਆ ਕਮਾਉਂਦੇ, ਭਾਵ ਉਹਨਾਂ ਦਾ ਕੰਮ ਹੀ ਇਹ ਹੈ ਸੱਜਣ ਠੱਗ ਜੈਸੇ। ਬੇਅੰਤ ਹੁਣ ਵੀ ਹੋਣਗੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਮਾਰਨਾ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਹੀ ਪਾਪੀ ਲੋਕ ਨੇ ਜਿਹੜੇ ਪਾਪ ਹੀ ਕਰਦੇ ਰਹਿੰਦੇ ਨੇ। ਪਾਪ ਬੁਰਾ ਪਾਪੀ ਕੋ ਪਿਆਰਾ। ਪਰ ਅੱਗੇ ਗੁਰਦੇਵ ਇੱਕ ਹੋਰ ਬਚਨ ਕਰਦੇ ਨੇ, ਉਹ ਕਹਿੰਦੇ ਨੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਕਹਿੰਦੇ ਪਾਪ ਬੜਾ ਪਿਆਰਾ ਲੱਗਦਾ, ਪਰ ਇੱਕ ਗੱਲ ਯਾਦ ਰੱਖ, ਇਹਦੀ ਸਜ਼ਾ ਵੀ ਇਸ ਪ੍ਰਕਾਰ ਮਿਲਦੀ ਜਿਵੇਂ ਦੁੱਧ ਰਿੜਕਿਆ ਜਾਂਦਾ ਮਧਾਣੀ ਨਾਲ। ਪਾਪੀ ਦੇ ਕੀਤੇ ਪਾਪਾਂ ਦਾ ਫਲ ਵੀ ਇਹਨੂੰ ਇਸ ਪ੍ਰਕਾਰ ਹੀ ਭੁਗਤਾਇਆ ਜਾਂਦਾ। ਆਖੋ ਸਤਨਾਮ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾ। ਅਸੰਖ ਝੂਠੇ ਬੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਝੂਠ ਦਾ ਆਸਰਾ ਹੀ ਲੈ ਕੇ ਜਿਉਂਦੇ ਨੇ, ਬੇਈਮਾਨੀ ਦਾ ਆਸਰਾ ਹੀ ਲੈ ਕੇ ਜਿਉਂਦੇ ਨੇ। ਬੇਈਮਾਨੀਏ ਮੈਨੂੰ ਤੇ ਤੇਰਾ ਹੀ ਆਸਰਾ ਹੈ। ਅਸੰਖ ਝੂਠੇ ਨੇ ਜੋ ਝੂਠ ਹੀ ਬੋਲਦੇ ਰਹਿੰਦੇ ਨੇ, ਕਰਕੇ ਇਕਦਮ ਝੂਠ ਬੋਲ ਦਿੰਦੇ, ਮੈਂ ਤੇ ਕੀਤਾ ਹੀ ਨਹੀਂ। ਅਸੰਖ ਮਲੇਸ਼ ਮਲ ਪੱਖ ਖਾਏ। ਅਸੰਖ ਲੋਕ ਐਸੇ ਨੇ ਜਿਹੜੇ ਮਲ ਪੱਖ ਖਾਂਦੇ ਨੇ, ਮੈਲਾ ਖਾਂਦੇ ਨੇ, ਮਾੜੀਆਂ ਚੀਜ਼ਾਂ ਖਾਂਦੇ ਨੇ, ਰਾਕਸ਼ਾਂ ਦਾ ਖਾਣਾ, ਸ਼ਰਾਬ ਮਾਸ ਇਹੋ ਜਿਹਾ ਕੁਝ ਖਾਣਾ ਖਾਂਦੇ ਨੇ, ਬਹੁਤ ਕੁਝ ਮਾੜਾ ਖਾਂਦੇ ਨੇ। ਸਤਿਗੁਰੂ ਜੀ ਕਹਿੰਦੇ ਇਹ ਵੀ ਬਥੇਰੇ ਨੇ, ਸੁੱਖ ਨਾ ਕਮੀ ਨਹੀਂ। ਅਸੰਖ ਨਿੰਦਕ ਸਿਰ ਕਰ ਹੈ ਭਾਰ। ਹੁਣ ਨਿੰਦਕਾਂ ਦੀ ਵੀ ਗੱਲ ਆ ਗਈ। ਕਹਿੰਦੇ ਅਸੰਖ ਨਿੰਦਕ ਬੰਦੇ ਨੇ ਜਿਨ੍ਹਾਂ ਦਾ ਕੰਮ ਹੀ ਹੈ ਕਿ ਵਿਹਲ ਮਿਲਿਆ, ਜਦੋਂ ਕੰਮ ਤੋਂ ਸਮਾਂ ਮਿਲਿਆ ਚਲੋ ਬੈਠ ਕੇ ਦੋ ਘੜੀਆਂ ਕਿਸੇ ਦੀ ਨਿੰਦਿਆ ਹੀ ਕਰ ਲਈ। ਨਿੰਦਿਆ ਵਿੱਚ ਕਹਿੰਦੇ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ, ਚੋਰੀ ਨਹੀਂ ਕਰਦਾ, ਜਾਂ ਹੋਰ ਕੋਈ ਮਾੜਾ ਕੰਮ ਨਹੀਂ ਕਰਦਾ, ਉਹ ਸਭ ਤੋਂ ਜ਼ਿਆਦਾ ਨਿੰਦਿਆ ਵਿੱਚ ਰਸ ਲੈਂਦਾ। ਕਮ ਸੋ ਕਮ ਨਸ਼ੇ ਦੀ ਤੇ ਉਹਨੂੰ ਵੀ ਲੋੜ ਹੈ ਨਾ, ਡੋਜ ਤਗੜੀ ਚਾਹੀਦੀ ਹੈ, ਫਿਰ ਉਹ ਨਿੰਦਿਆ ਬਹੁਤ ਹੀ ਕਰੇਗਾ। ਤੁਸੀਂ ਆਮ ਕਰਕੇ ਦੇਖਿਓ। ਆਖਦੇ ਨੇ ਨਿੰਦਕ ਬੰਦਾ ਦੂਸਰੇ ਬੰਦੇ ਦੇ ਕੀਤੇ ਹੋਏ ਪਾਪਾਂ ਦਾ ਭਾਰ ਵੀ ਆਪਣੇ ਸਿਰ ਲੈ ਲੈਂਦਾ। ਆਖੋ ਸਤਨਾਮ। ਅਸੰਖ ਨਿੰਦਕ ਸਿਰ ਕਰ ਹੈ ਭਾਰ, ਨਾਨਕ ਸਾਰੇ ਤੁਕ ਨੂੰ ਉਚਾਰਨ ਵਿੱਚ ਖਿਆਲ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਨਾਂ ਨਾਲ ਨੀਚ ਨਹੀਂ ਲਾਉਣਾ। ਨਾਨਕ ਨੀਚ ਕਹੇ ਵਿਚਾਰ, ਇਹ ਨਾਨਕ ਨੇ ਸਤਿਗੁਰੂ ਜੀ ਨੇ ਨੀਚਾਂ ਦੇ ਵਿਚਾਰ ਕਹੇ ਨੇ। ਕੋਈ ਇਹ ਨਾ ਕਹਿਣ ਲੱਗ ਪਏ ਕਿ ਗੁਰੂ ਜੀ ਨੇ 18ਵੀਂ ਪੌੜੀ 'ਚ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ ਤੇ ਆਪਾਂ ਵੀ ਹੁਣ ਕਰਿਆ ਕਰੀਏ, ਕਿਉਂਕਿ ਸਤਿਗੁਰੂ ਜੀ ਨੇ ਪ੍ਰਮਾਣਿਤ ਨੇ। ਸਤਿਗੁਰੂ ਜੀ ਕਹਿੰਦੇ ਨੀਚ ਲੋਕਾਂ ਦੇ ਵਿਚਾਰ ਨੇ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਹੈ ਪਰਮਾਤਮਾ, ਮੈਂ ਤੇਰੇ ਤੋਂ ਇੱਕ ਵਾਰ ਵੀ ਸਦਕੇ ਹੋਣ ਜੋਗਾ ਨਹੀਂ। ਮੇਰੀ ਤੇ ਇਤਨੀ ਕੀ ਬੇਨਤੀ ਹੈ ਕਿ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ, ਤੂੰ ਸਦਾ ਸਲਾਮਤ ਹੈ, ਹੁਣ ਵੀ ਹੈ, ਅੱਗੇ ਵੀ ਹੋਏਗਾ, ਪਿੱਛੇ ਵੀ ਸੀ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਭੁੱਲਾਂ ਚੁੱਕਾਂ ਦੀ ਖਿਮਾ, ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ, ਗੁਰੂ ਦੇ ਦੱਸੇ ਅਸੂਲਾਂ ਤੇ ਚੱਲੀਏ, ਸਤਸੰਗਤ ਕਰਦੇ ਰਹੀਏ, ਕੀ ਮਿਲੇਗਾ ਜੀ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਕਰ ਪ੍ਰਭ ਆਪੇ ਮੇਲੇ, ਸਾਰੇ ਮਿਲ ਕੇ ਪਿਆਰ ਨਾਲ ਪੈ ਲਈ।